दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने परम सिंह ते धर्म सिंह नूं खुशियां दित्तियां उन्हां नूं घरी परतन का आदेश दिता सतगुरां दे बचनां नूं मन के परम सिंह ते धर्म सिंह अपने घर परता है। कल इथों तक कथा पहुंची सी अज इथों अगे मैं प्रारंभ करदा हां। मधु सिंघाने पुर ते डेरा प्रभ जी कूच करियो तिस बेरा। ग्रंथाकार भाई संतोख सिंह जी लिखते ने कि मधु सिंघाने नां दे पिंड दे विच सतगुरु गोविंद सिंह सच्चे पातशाह जी ने डेरा लाया होया सी। सतगुरु सच्चे पातशाह जी ने उस पिंड तो अपना कूच किया है। सतगुरु सच्चे पातशाह जी अगे चले गए। मधु सिंघाणा पिंड जिहड़ा है इत्थे कोई सतगुरां दी यादगार दे विच गुरद्वारा नहीं बनिया होया सरसे दे नेड़े ही इह पिंड पैंदा है। अरूण कर पंथ पयाने पीछे सिंह बहीर सिदाने। सतगुरु गोविंद सिंह जी ने घोड़े दी सवारी कीती सतगुरु जी चल पै सतगुरां दे नाल दे जिहड़े साथी सिंह सन ओह वी सतगुरां दे पिछे पिछे चले। कोस अष्ट दस तिस दिन गए पुष्कर तीर्थ आवत पए। ग्रंथाकार भाई संतोख सिंह जी लिखदे ने काफी कुआं दे रस्ते नूं सतगुरु सच्चे पातशाह जी ने तय कीता आखिरकार चलदिआं चलदिआं पुष्कर तीर्थ दे उत्ते पहुंच गए। उत्तर परे तह सेवर लगायो सकल बहीर श्रमत है आयो। सतगुरु ने उत्थे अपना डेरा लाया जेड़े सतगुरु दे नाल दे साथियां दा वहीर सी ओ भी सारे दा सारा थक के पहुंचे। कहे ओ प्रभु यत करो मुकाम श्रम निरवारो लेह बिसरामो। सिंघां ने सतगुरां दे चरणां दे विच बेनती कीती है कि सच्चे पातशाह जी इत्थे अपना मुकाम ज्यादा देर रखो सच्चे पातशाह जी सारे दे सारे बहुते ज्यादा थक चुके ने तां कि बहुती देर डेरा लाउण दे नाल सारियां दी थकावट दूर होए। बसे निसा मैं खान रुपान पए प्रात कर सोच शनान। एक रात ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਤੀਤ ਕੀਤੀ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ। ਚੇਤਨ ਬਿਪਰ ਮਿਲਿਓ ਤਬ ਆਈ, ਆਸ਼ੀਰਵਾਦ ਕਹਿਓ ਗੁਰ ਤਾਈ। ਜਦੋਂ ਅਗਲਾ ਸਵੇਰਾ ਹੋਇਆ ਤੇ ਚੇਤਨ ਨਾਂ ਦਾ ਇੱਕ ਪੰਡਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ। ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਆਸ਼ੀਰਵਾਦ ਆਖਿਆ। ਅਧਿਕ ਦਾਨ ਦੀਨੋ ਤਿਸ ਪਾਨ, ਪਟ ਸੂਖਮ ਦਿਨਾਰ ਕੇ ਕਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੇਤਨ ਪੰਡਿਤ ਨੂੰ ਬਹੁਤ ਵੱਡਾ ਦਾਨ ਦਿੱਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਟ ਸੂਖਮ, ਇੱਕ ਤੇ ਸਤਿਗੁਰਾਂ ਨੇ ਬਹੁਤੇ ਸਾਰੇ ਰੇਸ਼ਮੀ ਕੱਪੜੇ ਉਸ ਨੂੰ ਦਿੱਤੇ ਨੇ, ਇਸ ਤੋਂ ਇਲਾਵਾ ਦਿਨਾਰ ਸੋਨੇ ਦੀਆਂ ਮੋਹਰਾਂ ਵੀ ਉਸ ਨੂੰ ਦਿੱਤੀਆਂ, ਇਸ ਤੋਂ ਇਲਾਵਾ ਕਿਕਾਣ ਇੱਕ ਘੋੜਾ ਵੀ ਸਤਿਗੁਰਾਂ ਨੇ ਉਸ ਪੰਡਿਤ ਨੂੰ ਦਿੱਤਾ। ਸ੍ਰੀ ਬਾਬਾ ਨਾਨਕ ਜਹ ਥਿਰੇ, ਤਿਸੀ ਕਾਟ ਗੁਰ ਮਜਨ ਕਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਸਮੇਂ ਦੇ ਵਿੱਚ ਉੱਥੇ ਪਹੁੰਚੇ ਸਨ ਤੇ ਜਿਹੜੇ ਘਾਟ ਦੇ ਉੱਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ ਸੀ, ਉਸੇ ਹੀ ਘਾਟ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ। ਤਹਾਂ ਬੈਠ ਕਰ ਸਿੰਘਣ ਸਾਥ, ਪੂਰਬ ਕੋ ਪ੍ਰਸੰਗ ਕਹੈ ਨਾਥ। ਘਾਟ ਦੇ ਕਿਨਾਰੇ ਦੇ ਉੱਤੇ ਬੈਠ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਨਾਲ ਜਿਹੜਾ ਪਹਿਲਾਂ ਪ੍ਰਸੰਗ ਬੀਤ ਚੁੱਕਾ ਹੈ ਪਾਵ ਕੇ ਸਤਿਗੁਰੂ ਨਾਨਕ ਦੇਵ ਜੀ ਦਾ ਉਹਨੂੰ ਸੁਣਾਉਣ ਲੱਗੇ। ਗਮਨ ਤੇ ਘਰ ਤੇ ਸਹਿਜ ਸੁਭਾਏ, ਸ੍ਰੀ ਬਾਬਾ ਜੀ ਬੈਠੇ ਆਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਹਿਜ ਸੁਭਾਅ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਿਚਰਦਿਆਂ ਵਿਚਰਦਿਆਂ ਇੱਕ ਸਮੇਂ ਇੱਥੇ ਆਣ ਕੇ ਬੈਠੇ ਸਨ, ਇੱਥੇ ਪਹੁੰਚੇ ਸਨ। ਗੋਰਖ ਲਈਏ ਸਿੱਧ ਸਮੁਦਾਈ, ਆਣ ਆਦੇਸ਼ ਆਦੇਸ਼ ਅਲਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਤੇ ਜਿਹੜਾ ਗੋਰਖ ਹੈ ਉਹ ਵੀ ਆਪਣੇ ਸਿੱਧਾਂ ਦੇ ਸਮੇਤ ਇੱਥੇ ਪਹੁੰਚ ਗਿਆ। ਸਾਰਿਆਂ ਸਿੱਧਾਂ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਆਦੇਸ਼ ਆਦੇਸ਼ ਆਖਿਆ। ਆਦੇਸ਼ ਸ਼ਬਦ ਆਇਆ ਹੈ, ਆਦੇਸ਼ ਸ਼ਬਦ ਦਾ ਭਾਵ ਹੁੰਦਾ ਕਿਸੇ ਨੂੰ ਆਦੇਸ਼ ਕਰਨਾ, ਕਿਸੇ ਨੂੰ ਹੁਕਮ ਕਰਨਾ, ਪਰ ਜੇਕਰ ਪੈਰ ਦੇ ਵਿੱਚ ਬਿੰਦੀ ਨਾ ਲਾਈ ਜਾਵੇ ਤੇ ਫਿਰ ਆਦੇਸ਼ ਹੁੰਦਾ। ਆਦੇਸ਼ ਦਾ ਭਾਵ ਹੁੰਦਾ ਕਿ ਨਮਸਕਾਰ ਹੈ, ਨਮਸਕਾਰ ਹੈ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁੱਖ ਬਾਣੀ ਜਪਜੀ ਸਾਹਿਬ ਦੇ ਵਿੱਚ ਉਚਾਰਨ ਕੀਤਾ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਪਾਵ ਕੇ ਅਕਾਲ ਪੁਰਖ ਨੂੰ ਆਦੇਸ਼ ਆਖਿਆ ਹੈ, ਨਮਸਕਾਰ ਕੀਤੀ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਸਿੱਧਾਂ ਨੇ ਆਣ ਕੇ ਆਦੇਸ਼ ਆਖਿਆ ਸੀ, ਨਮਸਕਾਰ ਕੀਤੀ ਸੀ। ਚਰਚਾ ਕੁਛਕ ਯੋਗ ਕੀ ਕੀਨ, ਜਥਾ ਯੋਗ ਤਵ ਉਤਰ ਦੀਨ। ਚਰਚਾ ਥੋੜੀ ਜੀ ਯੋਗੀਆਂ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ। ਯੋਗੀਆਂ ਨੇ ਸਿੱਧਾਂ ਨੇ ਬੜੇ ਸਾਰੇ ਕਠਿਨ ਔਖੇ ਸਵਾਲ ਪੁੱਛੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ੍ਰੇਸ਼ਟ ਬੁੱਧੀ ਦੇ ਨਾਲ ਯਥਾ ਯੋਗ ਉਹਨਾਂ ਦੇ ਸਵਾਲਾਂ ਦਾ ਉੱਤਰ ਦਿੱਤਾ। ਸੁਣ ਸਿੱਧ ਸਕਲ ਨਿਮੇ ਕਰ ਬੰਦ, ਗੋਰਖ ਪਰਥਰ ਗੋਪੀ ਚੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਧਾਂ ਦੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਚਰਚਾ ਹੋਈ ਤੇ ਸਾਰੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਝੁਕੇ, ਜਿਨ੍ਹਾਂ ਦੇ ਵਿੱਚੋਂ ਗੋਰਖਨਾਥ, ਭਰਥਰੀ ਤੇ ਗੋਪੀ ਚੰਦ ਮੁੱਖ ਸਨ। ਮੰਗਲ ਆਦਿਕ ਸੁਜਾਸੇ ਉਚਾਰਾ, ਸ੍ਰੀ ਬਾਬਾ ਤੁਮ ਧਨ ਉਦਾਰਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਪ੍ਰਸੰਗ ਸੁਣਾ ਰਹੇ ਨੇ ਆਪਣੇ ਨਾਲ ਦੇ ਸਿੰਘਾਂ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਮੰਗਲ ਨਾਥ ਨੇ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਵੱਡਾ ਜਸ ਬਿਆਨ ਕੀਤਾ। ਸ੍ਰੀ ਬਾਬਾ ਤੁਮ ਧਨ ਉਦਾਰਾ, ਕਿ ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੁਸੀਂ ਧਨ ਹੋ, ਤੁਸੀਂ ਬੜੇ ਦਿਆਲੂ ਹੋ, ਬੜੇ ਉਦਾਰ ਹੋ। ਇਮ ਬੋਲਤ ਜਿਸ ਕਾਲ ਕਿਰਪਾਲਾ, ਤਹਿ ਕੇ ਨਰ ਕਰ ਮੇਲ ਬਿਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕਿਰਪਾਲੂ ਸਤਿਗੁਰੂ ਜੀ, ਸਤਿਗੁਰੂ ਨਾਨਕ ਦੇਵ ਜੀ ਦੀ ਵਾਰਤਾ ਨੂੰ ਸੁਣਾ ਰਹੇ ਸਨ। ਇੰਨੇ ਚਿਰ ਨੂੰ ਬਹੁਤੇ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚ ਗਏ। ਬਿਪਰ ਬਨਕ ਤੇ ਆਦਿਕ ਜਾਲ, ਚੱਲ ਆਏ ਚੇਤਨ ਦਿਜ ਨਾਲ। ਬੜੇ ਪੰਡਿਤ, ਬੜੇ ਬਾਣੀਏ, ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚੇ ਨੇ। ਇਸ ਤੋਂ ਇਲਾਵਾ ਉਹ ਚੇਤਨ ਪੰਡਿਤ ਜਿਹਨੂੰ ਕਿ ਸਤਿਗੁਰਾਂ ਨੇ ਘੋੜਾ ਦਿੱਤਾ ਸੀ, ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ, ਔਰ ਜਿਹਨੂੰ ਸਤਿਗੁਰਾਂ ਨੇ ਰੇਸ਼ਮੀ ਕੱਪੜੇ ਦਿੱਤੇ ਸੀ, ਉਹ ਵੀ ਇਹਨਾਂ ਦੇ ਨਾਲ ਦੁਬਾਰਾ ਪਹੁੰਚੇ। ਕਰ ਕਰ ਨਮੋ ਪਰਵਾਰਤ ਬੈਸੇ, ਕੌਣ ਜਾਤ ਬੂਜਤ ਪੇ ਐਸੇ। ਸਾਰਿਆਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੀਆਂ ਨੇ, ਘੇਰਾ ਕੱਤ ਕੇ ਇੱਕ ਪਰਿਵਾਰ ਦੀ ਤਰ੍ਹਾਂ ਬੈਠ ਗਏ ਤੇ ਸਵਾਲ ਕੀਤਾ, ਕੌਣ ਜਾਤ ਬੂਜਤ ਪੇ ਐਸੇ। ਉਹਨਾਂ ਨੇ ਸਵਾਲ ਕੀਤਾ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਤੁਹਾਡੀ ਕੀ ਜਾਤੀ। ਸੰਗ ਆਪ ਕੇ ਕੇਸਣ ਤਾਰੀ, ਕਿਆ ਇਨ ਕੀ ਦੇਹ ਜਾਤ ਉਚਾਰੀ। ਸਤਿਗੁਰਾਂ ਨੂੰ ਕਹਿੰਦੇ ਨੇ ਤੁਹਾਡੀ ਕੀ ਜਾਤ ਹੈ ਤੇ ਤੁਹਾਡੇ ਨਾਲ ਇਹ ਜਿਹੜੇ ਕੇਸਾ ਤਾਰੀ ਸਿੰਘ ਨੇ ਇਹਨਾਂ ਦੀ ਕੀ ਜਾਤ ਹੈ, ਕਿਰਪਾ ਕਰਕੇ ਉਚਾਰਨ ਕਰੋ। ਬੂਜਤ ਹੈ ਲਖ ਭੇਸ ਨਵੀਨਾ, ਹਿੰਦ ਤੁਰ ਕੇਮ ਕਿਨੂ ਨਾ ਕੀਨਾ। ਕਹਿੰਦੇ ਨੇ ਕਿ ਤੁਹਾਡਾ ਵੱਖਰਾ ਜਿਹਾ ਸਾਰਿਆਂ ਦੇ ਨਾਲੋਂ ਭੇਸ ਹੈ, ਨਵਾਂ ਭੇਸ ਹੈ, ਇਸ ਕਰਕੇ ਅਸੀਂ ਤੁਹਾਨੂੰ ਸਵਾਲ ਕੀਤਾ, ਕਿਉਂਕਿ ਨਾ ਤੇ ਤੁਸੀਂ ਹਿੰਦੂ ਲੱਗਦੇ ਹੋ ਤੇ ਨਾ ਹੀ ਤੁਸੀਂ ਤੁਰਕ ਲੱਗਦੇ। ਸੁਣ ਕਰ ਗੁਰ ਫੁਰਮਾਵਣ ਕੀਆ, ਪਇਓ ਖਾਲਸਾ ਜਗ ਮਤੀਆ। ਜਦੋਂ ਉਹਨਾਂ ਨੇ ਸਵਾਲ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਨ ਕੀਤਾ, ਕਹਿੰਦੇ ਨੇ ਕਿ ਤੁਸੀਂ ਸਾਰੇ ਠੀਕ ਬਿਆਨ ਕਰ ਰਹੇ ਹੋ, ਨਾ ਅਸੀਂ ਤੁਰਕ ਹਾਂ ਤੇ ਨਾ ਹੀ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਹਿੰਦੂ ਹਾਂ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਖਾਲਸੇ ਸਿੰਘ ਹਾਂ ਤੇ ਖਾਲਸਾ ਜਿਹੜਾ ਪੰਥ ਹੈ ਨਾ, ਇਹ ਤੀਸਰਾ ਪੈਦਾ ਹੋਇਆ ਹੈ ਜੱਗ ਦੇ ਉੱਤੇ।
ਹਿੰਦੂ ਤੁਰਕ ਦੋਹਣ ਤੇ ਨਿਆਰੋ, ਸ੍ਰੀ ਅਕਾਲ ਕੇ ਦਾਸ ਵਿਚਾਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਪੰਥ ਦੋਵਾਂ ਤੋਂ ਨਿਆਰਾ ਹੈ, ਦੋਵਾਂ ਤੋਂ ਵੱਖਰਾ ਹੈ, ਹਿੰਦੂ ਵੀ ਨਹੀਂ ਤੇ ਤੁਰਕ ਵੀ ਨਹੀਂ ਹੈ। ਸ੍ਰੀ ਅਕਾਲ ਕੇ ਦਾਸ ਵਿਚਾਰੋ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਅਕਾਲ ਪੁਰਖ ਦੇ ਸਾਨੂੰ ਦਾਸ ਸਮਝ ਲਓ।
ਬੀਜ ਮਾਤਰ ਅਵ ਰੂਪ ਦਿਖਾਵਾ, ਹੱਥ ਦਰਸ਼ਨ ਠਾਣਤ ਛਿਤ ਦਾਵਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਜੇ ਤੇ ਖਾਲਸੇ ਨੇ ਬੀਜ ਮਾਤਰ ਆਪਣੇ ਰੂਪ ਨੂੰ ਦਿਖਾਇਆ ਹੈ,
ਹੱਥ ਤਰਕਨ ਠਾਨ ਛਿਤ ਦਾਵਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਖਾਲਸਾ ਇੱਕ ਵੱਡੇ ਵਿਸ਼ਾਲ ਦਰਖਤ ਦੇ ਵਿੱਚ ਇਸ ਛੋਟੇ ਬੀਜ ਤੋਂ ਤਬਦੀਲ ਹੋ ਜਾਵੇਗਾ। ਜਦੋਂ ਖਾਲਸਾ ਵੱਡਾ ਰੁੱਖ ਬਣੇਗਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦਾ ਵਿਨਾਸ਼ ਕਰਕੇ ਇਹ ਪੂਰੀ ਧਰਤੀ ਦੇ ਉੱਤੇ ਫੈਲ ਜਾਏਗਾ।
ਸਭ ਪਰ ਬਲੀ ਵੀਰ ਬਰ ਬੰਕਾ, ਆਯਦ ਧਾਰੀ ਰਪੈ ਤੰਕਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਖਾਲਸਾ ਸਾਰਿਆਂ ਤੋਂ ਬਲੀ ਹੈ, ਸਾਰਿਆਂ ਤੋਂ ਵੱਡਾ ਸੂਰਮਾ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ, ਬੜਾ ਬੰਕਾ ਹੈ, ਸ਼ਸਤਰਾਂ ਦਾ ਧਾਰਨੀ ਹੈ ਤੇ ਵੈਰੀਆਂ ਦਾ ਨਾਸ ਕਰਨ ਵਾਲਾ ਹੈ।
ਸੁਣ ਕਰ ਸਰਬ ਲੋਕ ਬਿਸਮਾਏ, ਗੁਰ ਸਮਰਥ ਇਹ ਨਯੋ ਪਾਏ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਾਰੇ ਦੇ ਸਾਰੇ ਲੋਕ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ, ਮਨਾਂ ਦੇ ਵਿੱਚ ਚਿੰਤਨ ਕਰਦੇ ਨੇ, ਸੋਚਦੇ ਨੇ ਕਿ ਵਾਕਿਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਸਮਰੱਥਾ ਵਾਲੇ ਨੇ, ਜਿਨ੍ਹਾਂ ਨੇ ਇੱਕ ਨਵਾਂ ਖਾਲਸਾ ਪੰਥ ਪੈਦਾ ਕੀਤਾ।
उठे प्रभु चेतन ले नाल देखण लागे ठवर विशाल। इस तों बाद सतगुरु जी उठ के तुर पे ने, जेड़ा चेतन पंडित है वह सतगुरां दे नाल तुरिया है। सतगुरु सच्चे पातशाह जी इधर उधर फिर के उस जगह नू देखण लगे। तीर्थ पार थान दिखलावा पिखी गुहा जह नाग रहावा। सतगुरां ने पहला तीर्थ दे उरार वाले पासे नू देखिया, फिर सतगुरु जी तीर्थ तो दूसरे पासे पंडित दे नाल गए ने। कवि संतोख सिंह जी लिखते ने कि पंडित ने फिर बहुतियां सारियां जिहड़ियां थावां सन वो दिखाईयां ने। पिखी गुहा जह नाग रहावा, एक वो गुफा भी सतगुरां नू दिखाई जिहदे विच नाग कदे रहा करदा सी। इत आदिक अवलोकन करे चेतन कछु प्रसंग उचरे। इस तरह बहुतियां सारियां थावां दा फिर के सतगुरां ने भ्रमण कीता है। कवि संतोख सिंह जी लिखते ने कि जेड़ा चेतन पंडित सी उन्हें फिर उस तीर्थ दे बारे कुछ सतगुरु सच्चे पातशाह जी नूं प्रसंग भी सुनाए। कमलासन मख कीन सियाहा दारन पेख रुदर को महा। पावे के पंडित चेतन ने बड़े प्रसंग उस तीर्थ दे बारे सुनाए, पर कवि संतोख सिंह जी लिखते ने उन्हां प्रसंगां दे विचों मैं एक प्रसंग इत्थे लिख के बयान करदा हां। पंडित ने आख्या एक समय जो कमला आसन है उन्हें इत्थे जग कीता सी। कमला आसन दा जड़ा शब्द है दो शब्दां दी मिलके संधि बनाई हुई है। कमल जमा आसन, कमल तो पाव है कमल दा फुल, आसन तो पाव है कि जिदा कमल दे फुल दे उत्ते ही आसन होवे ओ। कमला आसन आख्या जांदा है ब्रह्मा जी नूं, क्योंकि कमल फुल नूं ब्रह्मा जी दा आसन मन्या जांदा है। आम तौर दे उत्ते जदों असीं ब्रह्मा जी दी बनी हुई तस्वीर नूं देखदे हां ते कमल दे आसन दे उत्ते ओ बिठाए दिखाए जांदे ने। मेरा सिर्फ कहण तो भाव है कि चेतन पंडित ने वाकया सुनाया कि सच्चे पातशाह जी एक समय जो ब्रह्मा जी ने उन्होंने इथे आन के जग कीता सी। अदारन पेख रुद्र को महा, ते जो रुद्र है पाव के जो शिवजी भगवान ने वो बहुत ही ज्यादा भयानक रूप नु धारण करके उथे पहुंच गए जिथे जग हो रहा सी। लेख पाल को जाचन आवा बिन जाने ते चिरक हटावा। शिवजी भगवान ने बड़े भयानक वेश नूं धारण कीता ते मनुख दी खोपरी दा जिहड़ा खपर है वह अपने हाथ दे विच फड़ के ते दान मंगण दे वास्ते ब्रह्मा जी दे कोल पहुंच गए। बिन जाने ते चिरक हटावा, पाव के नहीं सन जानदे ब्रह्मा जी के शिवजी भगवान ने क्योंकि भेख दूसरे नूं धारण कीता सी, इस करके बगैर जानण तों ब्रह्मा जी ने चिड़क के उन्हां नूं पिछा मोड़ दिता। प्रथम अमंगल भेख दिखावे मख में नहीं ऐसो बन आवे। ब्रह्मा ने आख्या के बड़ा ही भैड़ा जा भयानक भेस धार करके हे मनुख तू दिखाई दिती है ते दान मंगण दे वास्ते आ गया है। मख में नहीं ऐसो बन आवे, बड़ा शुभ जग हो रहा है ते तू जग दे विच ऐसा दान मंगण दे वास्ते आ गया है, ये बिल्कुल योग गल नहीं है। ऐसी गल कह के झिड़क के पिछा कर दिता। तब शिव ने किया भगन कपाला पे मख थल में जह कह जाला। पंडित चेतन कहिंदा के सच्चे पातशाह जी शिवजी भगवान नूं क्रोध आया जिहड़ा हथ दे विच मनुख दी खोपड़ी दा उन्हां ने खप्पर फड़िया होया सी, जोर दे नाल धरती ते पटका के मारिया, उहदे बहुते सारे टोटे हो गए। पेम खथाल में जह कह जाला, एको मनुख दी खोपरी नूं तोड़िया, वखरियां वखरियां ठीकरियां बनियां ने टुट के उन्हां तों भी वखरियां वखरियां मनुख दियां खोपड़ियां बहुतियां सारियां हो गईयां ते जिथे जग हो रहा सी आसे पासे सारियां खिलर गईयां। ब्रह्मा जी ते चाहुंदे सन कि ऐसा ना होवे, पर एक खोपड़ी दी जगह दे उते हजारां खोपड़ियां खिलर गईयां। पिख परताप ब्रह्म ने जाना करी सतत आछी बिद नाना। ਜਦੋਂ ਐਸਾ ਪ੍ਰਤਾਪ ਦੇਖਿਆ ਤੇ ਬ੍ਰਹਮਾ ਜੀ ਨੇ ਫਿਰ ਜਾਣਿਆ ਕਿ ਇਹ ਤੇ ਸ਼ਿਵ ਜੀ ਭਗਵਾਨ ਨੇ। ਕਰੀ ਸਤ ਤੇ ਆਛੀ ਬਿਦ ਨਾਨਾ, ਫਿਰ ਬ੍ਰਹਮਾ ਜੀ ਨੇ ਜਿਹੜੀ ਭਗਵਾਨ ਸ਼ਿਵ ਜੀ ਦੀ ਉਸਤਤੀ ਸੀ ਉਹ ਅਨੇਕਾਂ ਪ੍ਰਕਾਰ ਦੇ ਨਾਲ ਕੀਤੀ। ਇਤਿਆਦਿਕ ਹੈ ਵੱਡੋ ਪ੍ਰਸੰਗ, ਗ੍ਰੰਥ ਵਦਨ ਤੇ ਔਰ ਡਰ ਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ, ਇਹ ਜੋ ਪ੍ਰਸੰਗ ਹੈ ਇਹ ਤੇ ਕਵੀ ਜੀ ਲਿਖਦੇ ਨੇ ਕਿ ਬੜਾ ਵੱਡਾ ਹੈ। ਗ੍ਰੰਥ ਵਦਨ ਤੇ ਔਰ ਡਰ ਸੰਗ, ਪਰ ਕਵੀ ਜੀ ਲਿਖਦੇ ਨੇ ਕਿ ਮੈਂ ਸੋਚਦਾ ਹਾਂ ਕਿ ਮੇਰਾ ਇਹ ਸੂਰਜ ਪ੍ਰਕਾਸ਼ ਗ੍ਰੰਥ ਕਿਤੇ ਬਹੁਤਾ ਹੀ ਜ਼ਿਆਦਾ ਵੱਧ ਨਾ ਜਾਵੇ, ਇਸ ਕਰਕੇ ਮੈਂ ਸੰਖੇਪ ਦੇ ਨਾਲ ਬਿਆਨ ਕਰ ਰਿਹਾ ਹਾਂ। ਮੈਨੂੰ ਡਰ ਲੱਗਦਾ ਕਿਤੇ ਬਹੁਤਾ ਜ਼ਿਆਦਾ ਵਿਸ਼ਾਲ ਗ੍ਰੰਥ ਬਣ ਨਾ ਜਾਵੇ। ਨਹੀਂ ਬਰਨੋ ਸ਼੍ਰੋਤਾ ਸਭ ਜਾਣੋ, ਕਥਾ ਗੁਰਨ ਕੀ ਸੁਣੋ ਸੁਜਾਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸ੍ਰੋਤਾ ਜਨੋ, ਹੇ ਸੁਣਨ ਵਾਲਿਓ, ਇਸ ਕਰਕੇ ਮੈਂ ਬਹੁਤਾ ਜ਼ਿਆਦਾ ਇਸ ਵਿਥਿਆ ਨੂੰ ਅੱਗੇ ਬਿਆਨ ਨਹੀਂ ਕਰਦਾ। ਤੁਸੀਂ ਸਾਰੇ ਦੇ ਸਾਰੇ ਸੂਝਵਾਨ ਹੋ, ਜਾਣਨ ਵਾਲਿਓ, ਕਥਾ ਗੁਰਨ ਕੀ ਸੁਣੋ ਸੁਜਾਨੋ। ਮੇਰਾ ਮਕਸਦ ਹੈ, ਮੇਰਾ ਆਸ਼ਾ ਹੈ ਕਿ ਮੈਂ ਸਤਿਗੁਰਾਂ ਦੇ ਇਤਿਹਾਸ ਨੂੰ ਬਿਆਨ ਕਰਾਂ, ਉਹਨਾਂ ਦੇ ਗੁਣਾਂ ਦਾ ਗਾਣ ਕਰਾਂ। ਇਸ ਕਰਕੇ ਇਸ ਪ੍ਰਸੰਗ ਨੂੰ ਕਵੀ ਜੀ ਲਿਖਦੇ ਨੇ ਇੱਥੇ ਹੀ ਛੱਡ ਕੇ ਮੈਂ ਗੁਰਾਂ ਦਾ ਜਸ ਬਿਆਨ ਕਰਦਾ ਹੈ। ਹੇ ਸਰੋਤਾ ਜਨੋ, ਤੁਸੀਂ ਉਹ ਸੁਣੋ। ਰਹੀ ਕਿਤਕ ਸੋਚਿਤ ਦੇ ਬਰਨੋ, ਬਾਛਤ ਪ੍ਰਾਪਤ ਪੂਰਨ ਕਰਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਕਥਾ ਹੈ ਉਹ ਚਿੱਤ ਦੇ ਨਾਲ ਮੈਂ ਵਰਣਨ ਕਰਨੀ ਹੈ, ਬਹੁਤੀ ਜ਼ਿਆਦਾ ਇਹ ਜਿਹੜੀ ਕਥਾ ਹੈ ਉਹ ਬਾਕੀ ਨਹੀਂ ਰਹੀ। ਬਾਛਤ ਪ੍ਰਾਪਤ ਪੂਰਨ ਕਰਨੋ, ਮੈਂ ਬਾਕੀ ਦੀ ਰਹਿੰਦੀ ਕਥਾ ਨੂੰ ਜ਼ਰੂਰ ਪੂਰਾ ਕਰਾਂਗਾ, ਜਿਹੜੀ ਕਥਾ ਮੰਨੋ ਕਿ ਮਨਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਾਉਣ ਵਾਲੀ। ਕਵੀ ਸੰਤੋਖ ਸਿੰਘ ਮਨ ਪ੍ਰੀਤ, ਗੁਰ ਕੀ ਕਥਾ ਰਚੋ ਸ਼ੁਭ ਰੀਤ। ਕਵੀ ਸੰਤੋਖ ਸਿੰਘ ਜੀ ਆਪਣੇ ਆਪ ਦੇ ਬਾਰੇ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਆਪਣੇ ਮਨ ਦੀ ਗੂੜੀ ਪ੍ਰੀਤ ਦੇ ਨਾਲ ਸਤਿਗੁਰਾਂ ਦੀ ਕਥਾ ਨੂੰ ਸ਼ੁਭ ਰੀਤੀ ਦੇ ਨਾਲ ਬਿਆਨ ਕਰਦਾ। ਕਰਿਓ ਮਨੋਰਥ ਪੂਰਨ ਮੋਰਾ, ਗੁਰੂ ਨੇ ਹੋਰ ਸਾਂਝਰ ਪੋਰਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਬੇਨਤੀ ਕਰਦੇ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਮਨ ਦੇ ਮਨੋਰਥ ਨੂੰ ਪੂਰਨ ਕਰਨਾ ਕਿ ਮੈਂ ਨਿਰਵਿਘਨ ਸਤਿਗੁਰਾਂ ਦੀ ਕਥਾ ਨੂੰ ਪੂਰਾ ਕਰ ਸਕਾਂ, ਸਵੇਰੇ ਤੇ ਸ਼ਾਮ ਮੇਰੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਨਿਵਾਸ ਕਰਨ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸੀ ਰੀਤ ਨਿਤ ਪ੍ਰਤੀਗਮਨ ਕਰਤ ਗੁਰੂ ਮਹਾਰਾਜ, ਮਾਰਵਾੜ ਕੇ ਦੇਸ਼ ਮੈਂ ਪਹੁੰਚ ਗਰੀਬ ਨਿਵਾਜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਰੀਤੀ ਦੇ ਨਾਲ ਚਲਦਿਆਂ ਚਲਦਿਆਂ ਗੁਰੂ ਮਹਾਰਾਜ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਰਵਾੜ ਦੇ ਇਲਾਕੇ ਦੇ ਵਿੱਚ ਪਹੁੰਚ ਗਏ, ਜਿਹੜੇ ਸਤਿਗੁਰੂ ਜੀ ਗਰੀਬ ਨਿਵਾਜ ਨੇ। ਪੁਰ ਨਾਰਾਇਣਾ ਪਹੁੰਚੇ ਜਾਏ, ਜਹ ਦਾਦੂ ਦੁਆਰਾ ਕਹਿ ਲਾਏ। ਚਲਦਿਆਂ ਚਲਦਿਆਂ ਨਾਰਾਇਣਾ ਨਾਂ ਦੇ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਉਸੇ ਪਿੰਡ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਦਾਦੂ ਦੁਆਰਾ ਇੱਕ ਸਥਾਨ ਸੀ, ਭਾਵ ਕਿ ਦਾਦੂ ਜੀ ਦੇ ਨਾਮ ਦੇ ਉੱਤੇ ਉਹ ਜਗ੍ਹਾ ਸੀ। ਦੁਆਰ ਤੋਂ ਭਾਵ ਹੁੰਦਾ ਦਰਵਾਜ਼ਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਗੁਰਦੁਆਰਾ, ਗੁਰਦੁਆਰੇ ਦਾ ਭਾਵ ਹੁੰਦਾ ਹੈ ਗੁਰੂ ਦਾ ਦਰਵਾਜ਼ਾ, ਗੁਰੂ ਦਾ ਦੁਆਰ। ਇਸੇ ਤਰ੍ਹਾਂ ਦਾਦੂ ਜੀ ਇੱਕ ਬਹੁਤ ਵੱਡੇ ਮਹਾਂਪੁਰਖ ਹੋਏ ਨੇ, ਉਹਨਾਂ ਦੇ ਨਾਮ ਦੇ ਉੱਤੇ ਉੱਥੇ ਇੱਕ ਜਿਹੜੀ ਸੰਪਰਦਾ ਹੈ ਉਹ ਰਹਿੰਦੀ ਸੀ, ਉਹਨਾਂ ਦਾ ਡੇਰਾ ਸੀ ਜਿਹਨੂੰ ਕਿ ਦਾਦੂ ਦੁਆਰਾ ਆਖਿਆ ਜਾਂਦਾ ਸੀ। ਅਵੀ ਲੋਕ ਤੇ ਡੇਰਾ ਪ੍ਰਭ ਕਾਲਾ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਪਿੰਡ ਦੇ ਵਿੱਚ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ। ਸੁੰਦਰ ਜਹ ਕਹਿ ਥਾਨ ਵਿਸਾਲਾ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਗ੍ਹਾ ਬਹੁਤ ਜ਼ਿਆਦਾ ਸੁੰਦਰ ਸੀ, ਇਸੇ ਕਰਕੇ ਸਤਿਗੁਰਾਂ ਨੇ ਆਪਣਾ ਡੇਰਾ ਉਸ ਪਿੰਡ ਦੇ ਵਿੱਚ ਲਾਇਆ। ਉੱਤਰ ਤੁਰੰਗ ਤੇ ਥੇਰੇ ਗੋਸਾਈ, ਸਿੰਘ ਆਣ ਬੈਠੇ ਤੇ ਸਥਾਈ, ਸਤਿਗੁਰਾਂ ਨੇ ਘੋੜੇ ਨੂੰ ਛੱਡਿਆ ਹੈ, ਥੱਲੇ ਉਤਰ ਕੇ ਬੈਠ ਗਏ ਨੇ, ਸਿੰਘ ਵੀ ਬਹੁਤੇ ਸਾਰੇ ਸਤਿਗੁਰਾਂ ਦੇ ਲਾਗੇ ਬੈਠੇ। ਸਣੇ ਸਣੇ ਸਭ ਆਏ ਬਹੀਰ, ਉਤਰ ਪਰੇ ਹੋਈ ਬਹੁ ਪੀਰ। ਜਿਹੜੀ ਬਹੀਰ ਪਿੱਛੇ ਰਹਿ ਚੁੱਕੀ ਸੀ ਉਹ ਵੀ ਹੌਲੀ ਹੌਲੀ ਉੱਥੇ ਪਹੁੰਚ ਗਈ ਹੈ, ਸਾਰਿਆਂ ਨੇ ਘੋੜਿਆਂ ਨੂੰ ਛੱਡਿਆ ਹੈ ਤੇ ਸਤਿਗੁਰਾਂ ਦੇ ਆਲੇ ਦੁਆਲੇ ਬੜੀ ਭੀੜ ਹੋ ਗਈ। ਹਾਇ ਨਹਰੇਖਾ ਹੋਤ ਬਿਸਾਲਾ, ਗਾਡੇ ਮੇਖਣ ਸ਼ਬਦ ਉਠਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਘੋੜੇ ਹਿਣਕ ਰਹੇ ਸਨ, ਇਸ ਕਰਕੇ ਘੋੜਿਆਂ ਦੇ ਹਿਣਕਣ ਦੀ ਬੜੀ ਵੱਡੀ ਦੂਰ ਤੱਕ ਆਵਾਜ਼ ਜਾ ਰਹੀ ਸੀ। ਇਸ ਤੋਂ ਇਲਾਵਾ ਘੋੜਿਆਂ ਨੂੰ ਬੰਨਣ ਦੇ ਵਾਸਤੇ ਸਿੰਘ ਕਿੱਲੇ ਠੋਕ ਰਹੇ ਸਨ, ਉਹਨਾਂ ਦੀ ਆਵਾਜ਼ ਵੀ ਦੂਰ ਤੱਕ ਗਈ। ਕਿਤਕ ਬਿਲੋਕਤ ਦਾਦੂ ਦੁਆਰਾ, ਕੋਤਣੀ ਦਣ ਲੈਣ ਪਦਾਰਾ। ਕਈ ਸਤਿਗੁਰਾਂ ਦੇ ਸਿੰਘ ਘੋੜਿਆਂ ਦੇ ਵਾਸਤੇ ਪੱਠੇ ਲੈਣ ਦੇ ਵਾਸਤੇ ਗਏ ਨੇ ਤੇ ਕਈ ਸਿੰਘ ਬਾਲਣ ਦਾ ਪ੍ਰਬੰਧ ਕਰਨ ਦੇ ਵਾਸਤੇ ਗਏ ਨੇ। ਜੋ ਦਾਦੂ ਦੁਆਰਾ ਸੀ ਉਸ ਦੇ ਲਾਗੇ ਵੀ ਕਈ ਸਿੰਘ ਜਾ ਪਹੁੰਚੇ। ਤਾਂ ਜੈਤ ਸਾਹਿਬ ਮਹੰਤ, ਸ਼ਾਂਤ ਰੂਪ ਸ਼ੁਭ ਅਜ਼ਮਤ ਵੰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੇਰੇ ਦੇ ਵਿੱਚ ਸਾਰਿਆਂ ਤੋਂ ਵੱਡਾ ਜਿਹੜਾ ਮਹੰਤ ਸੀ ਉਹਦਾ ਨਾਮ ਸੀ ਜੈਤ, ਜਿਹੜਾ ਕਿ ਬੜਾ ਸ਼ਾਂਤੀ ਦਾ ਰੂਪ ਸੀ ਤੇ ਬਹੁਤ ਵੱਡਾ ਕਰਾਮਾਤੀ ਸੀ। ਸਾਧ ਸੈ ਕਰੇ ਦਾਦੂ ਮਗ ਕੇ, ਰਹਿ ਪ੍ਰਲੋਕ ਸਾਧਨਾ ਲੱਗ ਕੇ। ਦਾਦੂ ਪੰਥੀ ਜਿਹੜੇ ਸੈਂਕੜੇ ਹੀ ਸਾਧੂ ਨੇ ਉਹ ਉਸ ਡੇਰੇ ਦੇ ਵਿੱਚ ਰਿਹਾ ਕਰਦੇ ਸਨ, ਪ੍ਰਲੋਕ ਸਾਧਨਾ ਲੱਗ ਕੇ, ਭਾਵ ਕੇ ਪ੍ਰਲੋਕ ਦੇ ਵਿੱਚ ਜਾਣ ਦੀ ਚੰਗੀ ਸਾਧਨਾ ਕਰਦੇ ਸਨ। ਇਸ ਕਰਕੇ ਜੈਤ ਦੇ ਸਮੇਤ ਬਹੁਤੇ ਸਾਰੇ ਜਿਹੜੇ ਸਾਧੂ ਨੇ ਉੱਥੇ ਰਿਹਾ ਕਰਦੇ ਸਨ। ਦਾਦੂ ਜੀ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਹੋਏ ਨੇ। ਇਹਨਾਂ ਮਹਾਤਮਾ ਦਾ ਬਹੁਤ ਵੱਡਾ ਸੰਬੰਧ ਸੀ ਗੁਰੂ ਘਰ ਦੇ ਨਾਲ। ਇਸ ਤੋਂ ਇਲਾਵਾ ਸੰਪਾਦਕੀ ਜੀ ਲਿਖਦੇ ਨੇ ਕਿ ਇਹਨਾਂ ਦੀ ਲਿਖੀ ਹੋਈ ਜਿਹੜੀ ਬਾਣੀ ਹੈ ਉਹ ਬੜੀ ਮਸ਼ਹੂਰ ਹੈ। ਸਤਿਗੁਰਾਂ ਦੇ ਨਾਲ ਇਹਨਾਂ ਦਾ ਚੋਖਾ ਸੰਬੰਧ ਸੀ। ਦਾਦੂ ਜੀ ਦਾ ਜਿਹੜਾ ਜਨਮ ਹੈ ਉਹ ਅਹਿਮਦਾਬਾਦ ਦਾ ਸੀ, ਔਰ ਇਹ ਜੋ ਨਾਰਾਇਣਾ ਪਿੰਡ ਹੈ ਇਹ ਜੈਪੁਰ ਰਾਜ ਦੇ ਵਿੱਚ ਹੈ। ਉੱਥੇ ਭਾਵ ਕੇ ਜਿਹੜੇ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਦਾਦੂ ਜੀ ਹੋਏ ਨੇ, ਉਹਨਾਂ ਦੀ ਸੰਪਰਦਾ ਦੇ ਲੋਕ ਰਿਹਾ ਕਰਦੇ ਸਨ, ਜਿਨ੍ਹਾਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਮਹੰਤ ਜੈਤ ਸੀ। ਕਰਨ ਸ਼ਨਾਨ ਬ੍ਰਿਤੀ ਕੋ ਰੋਕਣ, ਏਕ ਰੂਪ ਸਭ ਲੋਕ ਬਿਲੋਕਣ। ਸ਼ਨਾਨ ਕਰਨ ਦੀ ਵਿਧੀ, ਇਸ ਤੋਂ ਇਲਾਵਾ ਬ੍ਰਿਤੀ ਨੂੰ ਰੋਕਣ ਦੀ ਵਿਧੀ, ਇਸ ਤੋਂ ਇਲਾਵਾ ਸਾਰਿਆਂ ਦੇ ਵਿੱਚ ਇੱਕ ਬ੍ਰਹਮ ਜਾਣਨ ਦੀ ਵਿਧੀ, ਇਹ ਸਾਰੀ ਦੀ ਸਾਰੀ ਸਿਖਾਈ ਜਾਂਦੀ ਸੀ। ਐਸੇ ਹੀ ਹਾਲਤ ਦੇ ਜਿਹੜੇ ਸਾਧੂ ਨੇ ਉੱਥੇ ਰਹਿੰਦੇ ਸਨ। ਦਇਆ ਛਿਮਾ ਧੀਰਜ ਸੰਤੋਖ, ਨਿਰਹੰਕਾਰ ਅਕਾਮ ਅਰੋਖ। ਭਾਵ ਕੇ ਦਇਆ ਦੇ ਧਾਰਨੀ ਸਨ, ਖਿਮਾ ਦੇ ਧਾਰਨੀ ਸਨ, ਧੀਰਜ ਨੂੰ ਧਾਰਨ ਕਰਨ ਵਾਲੇ ਸਨ, ਸੰਤੋਖ ਨੂੰ ਰੱਖਣ ਵਾਲੇ ਸਨ, ਹੰਕਾਰ ਤੋਂ ਰਹਿਤ ਸਨ ਤੇ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਤੋਂ ਅਲੇਪ ਸਨ। ਦਾਦੂ ਸੁੰਦਰ ਗਿਰਾ ਬਣਾਈ, ਬੈਠੇ ਪਠਤ ਕਿਤਕ ਮਨ ਲਾਈ। ਦਾਦੂ ਜੀ ਨੇ ਜਿਹੜੀ ਸੁੰਦਰ ਬਾਣੀ ਬਣਾਈ ਹੈ ਉਸ ਬਾਣੀ ਨੂੰ ਪੜ ਰਹੇ ਸਨ ਮਨ ਲਾ ਕੇ, ਜਿਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਲਿਖਿਆ ਜਿਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ, ਇਸੇ ਤਰੀਕੇ ਦੇ ਨਾਲ ਜੋ ਦਾਦੂ ਹੋਇਆ ਹੈ ਉਹਨੇ ਵੀ ਬਾਣੀ ਦੀ ਰਚਨਾ ਕੀਤੀ ਸੀ। ਜਿਸ ਬਾਣੀ ਦੀ ਦਾਦੂ ਨੇ ਰਚਨਾ ਕੀਤੀ ਸੀ ਉਸ ਦਾਦੂ ਬਾਣੀ ਨੂੰ ਸਾਰੇ ਮਨ ਚਿਤ ਲਾ ਕੇ ਗਾ ਰਹੇ ਸਨ, ਪੜ ਰਹੇ ਸਨ। ਗੁਰ ਦਲ ਕੋ ਨਰ ਕੋ ਚਲ ਗਯੋ, ਤਿਸੇ ਮਹੰਤ ਬੂਝ ਤੋਂ ਪਇਓ। ਸਤਿਗੁਰਾਂ ਦੇ ਦਲ ਦੇ ਵਿੱਚੋਂ ਕੋਈ ਇੱਕ ਸਿੱਖ ਜਦੋਂ ਉਹਨਾਂ ਦੇ ਲਾਗੇ ਪਹੁੰਚਾ ਤੇ ਉਸ ਮਹੰਤ ਨੇ ਫਿਰ ਸਿੱਖ ਦੇ ਉੱਤੇ ਸਵਾਲ ਕੀਤਾ, ਕਹਿੰਦਾ ਕੋ ਉਤਰਿਓ ਕਿਤ ਤੇ ਚੱਲ ਆਇਓ, ਕਿਸ ਕਾਰਜ ਕੋ ਅਗਰ ਸਿਧਾਇਓ। ਕਹਿੰਦਾ ਕਿ ਇੱਥੇ ਕੌਣ ਉਤਰਿਆ ਹੈ, ਕਿੰਨੇ ਡੇਰਾ ਲਾਇਆ, ਕਿੱਥੋਂ ਚੱਲ ਕੇ ਆਏ ਨੇ, ਇਸ ਤੋਂ ਇਲਾਵਾ ਕਾਰਜ ਕੀ ਹੈ ਇੱਥੇ ਆਉਣ ਦਾ ਤੇ ਅੱਗੇ ਕਿੱਥੇ ਜਾ ਰਹੇ ਹੋ।
ਸੁਣ ਸਗਰੋ ਸੁਪ੍ਰਸੰਗੀ ਉਚਾਰਾ,
ਸਤਿਗੁਰ ਗੋਬਿੰਦ ਸਿੰਘ ਉਦਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਾਰੇ ਦਾ ਸਾਰਾ ਜਿਹੜਾ ਪ੍ਰਸੰਗ ਸੀ ਉਹ ਸਿੱਖ ਨੇ ਸੁਣਾਇਆ। ਕਹਿੰਦਾ ਕਿ ਇੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਆਲੂ ਨੇ ਡੇਰਾ ਲਾਇਆ। ਪੂਰੇ ਆਨੰਦ ਜਿਨ ਕੀ ਰਾਜਧਾਨੀ, ਵਾਦੇ ਉਹ ਤੁਰਕ ਸੋ ਬੈਰ ਮਹਾਨੀ। ਕਹਿੰਦਾ ਹੈ ਸਿੱਖ ਕਿ ਉਹਨਾਂ ਸਤਿਗੁਰਾਂ ਨੇ ਡੇਰਾ ਲਾਇਆ ਹੈ ਜਿਨ੍ਹਾਂ ਦੀ ਰਾਜਧਾਨੀ ਹੈ ਆਨੰਦਪੁਰ ਨਗਰੀ। ਰਾਜਧਾਨੀ ਤੋਂ ਭਾਵ ਹੈ ਕਿ ਨਿਜ ਨਗਰ, ਜਿਹਨੂੰ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਹੈੱਡਕੁਆਟਰ, ਆਨੰਦਪੁਰ ਨਗਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਕ ਤਰ੍ਹਾਂ ਹੈੱਡਕੁਆਟਰ ਸੀ। ਜਿਸ ਤਰ੍ਹਾਂ ਕਿ ਆਪਾਂ ਆਪਣੇ ਵਾਸਤੇ ਵੀ ਇਹ ਕਹਿ ਸਕਦੇ ਹਾਂ ਕਿ ਨਾਮਧਾਰੀ ਪੰਥ ਬਹੁਤ ਵਿਸ਼ਾਲ ਹੈ, ਬਹੁਤ ਜਗ੍ਹਾ ਜਗ੍ਹਾ ਦੇ ਉੱਤੇ ਇਹਨਾਂ ਦੇ ਗੁਰਦੁਆਰੇ ਨੇ, ਇਹਨਾਂ ਦੀਆਂ ਧਰਮਸ਼ਾਲਾ ਨੇ, ਪਰ ਮੁੱਖ ਰੂਪ ਦੇ ਵਿੱਚ ਜੇਕਰ ਨਾਮਧਾਰੀ ਪੰਥ ਦਾ ਹੈੱਡਕੁਆਟਰ ਆਖਿਆ ਜਾਵੇ ਉਹ ਸ੍ਰੀ ਭੈਣੀ ਸਾਹਿਬ ਨੂੰ ਆਖਿਆ ਜਾਵੇਗਾ ਕਿ ਮੁੱਖ ਜਗ੍ਹਾ ਜੋ ਨਾਮਧਾਰੀ ਪੰਥ ਦੀ ਹੈ ਉਹ ਇਹ ਸਵੈਮ ਸ੍ਰੀ ਭੈਣੀ ਸਾਹਿਬ ਹੈ। ਇਸੇ ਤਰ੍ਹਾਂ ਸਿੱਖ ਬਿਆਨ ਕਰ ਰਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ ਜਿਨ੍ਹਾਂ ਦੀ ਆਨੰਦਪੁਰ ਨਗਰੀ ਰਾਜਧਾਨੀ ਹੈ, ਜਿਨ੍ਹਾਂ ਦੀ ਨਿੱਜ ਜਗ੍ਹਾ ਆਨੰਦਪੁਰ ਹੈ। ਵਧਿਓ ਤੁਰਕ ਸੋ ਬੈਰ ਮਹਾਨੀ। ਇਸ ਤੋਂ ਇਲਾਵਾ ਕਹਿੰਦਾ ਕਿ ਸਤਿਗੁਰਾਂ ਦਾ ਜਿਹੜਾ ਤੁਰਕਾਂ ਦੇ ਨਾਲ ਵੈਰ ਹੈ ਉਹ ਬਹੁਤ ਜ਼ਿਆਦਾ ਵਧੇ। ਕਈ ਲੱਖ ਜੋਧਾ ਜਿਨ ਕਾਇਓ, ਬਹੁ ਬਾਰੀ ਸੰਗਰਾਮ ਮਚਾਇਓ। ਕਈ ਵਾਰੀ ਲੱਖਾਂ ਯੋਧਿਆਂ ਦਾ ਰਣ ਭੂਮੀ ਦੇ ਵਿੱਚ ਜਿਨ੍ਹਾਂ ਸਤਿਗੁਰਾਂ ਨੇ ਵਿਨਾਸ਼ ਕੀਤਾ, ਜਿਨ੍ਹਾਂ ਨੇ ਵੱਡੇ ਵੱਡੇ ਜੰਗ ਅਖਾੜੇ ਸੰਗਰਾਮ ਰਚੇ ਨੇ, ਉਹਨਾਂ ਸਤਿਗੁਰਾਂ ਨੇ ਇੱਥੇ ਮਹੰਤ ਜੀ ਡੇਰਾ ਲਾਇਆ। ਪ੍ਰਥਮ ਆਨੰਦਪੁਰ ਰਣ ਪਏ, ਪੁਣ ਚਮਕੌਰ ਤੁਰਕ ਬਹੁ ਛਏ। ਸਿੱਖ ਕਹਿੰਦਾ ਕਿ ਪਹਿਲਾਂ ਆਨੰਦਪੁਰ ਦੇ ਵਿੱਚ ਯੁੱਧ ਲੜਿਆ ਗਿਆ, ਉਸ ਤੋਂ ਬਾਅਦ ਚਮਕੌਰ ਦੇ ਵਿੱਚ ਵੀ ਯੁੱਧ ਲੜਿਆ ਗਿਆ, ਉਸ ਯੁੱਧ ਦੇ ਵਿੱਚ ਵੀ ਬਹੁਤੇ ਸਾਰੇ ਤੁਰਕਾਂ ਦਾ ਖਾਤਮਾ ਕੀਤਾ ਗਿਆ। ਬਾਹਰੋਂ ਜੰਗ ਮੁਕਤਸਰ ਪਇਓ, ਸੋ ਗੁਰ ਅਬ ਆਵਣ ਇਤ ਕਹਿਓ। ਇਸ ਤੋਂ ਬਾਅਦ ਕਹਿੰਦਾ ਕਿ ਮੁਕਤਸਰ ਦੇ ਵਿੱਚ ਵੀ ਬਹੁਤ ਵੱਡਾ ਜੰਗ ਲੜਿਆ ਗਿਆ। ਕਹਿੰਦਾ ਕਿ ਮਹੰਤ ਜੀ ਉਹਨਾਂ ਹੀ ਸਤਿਗੁਰਾਂ ਨੇ ਇਸ ਵੇਲੇ ਇਸ ਨਾਰਾਇਣੇ ਪਿੰਡ ਦੇ ਵਿੱਚ ਆਣ ਕੇ ਡੇਰਾ ਲਾਇਆ। ਸਾਹਿਬ ਜ਼ਾਦੇ ਰਣ ਮੈਂ ਦੋਏ, ਬਾਲਕ ਦੈ ਤੁਰਕਣ ਗਹਿ ਸੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਬਾਰੇ ਵੀ ਮਹੰਤ ਨੂੰ ਜਾਣਕਾਰੀ ਦਿੱਤੀ ਸਿੰਘ ਨੇ। ਕਹਿੰਦਾ ਕਿ ਦੋ ਜਿਹੜੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸਨ ਉਹ ਰਣ ਭੂਮੀ ਦੇ ਵਿੱਚ ਲੜਦਿਆਂ ਹੋਇਆਂ ਸ਼ਹੀਦੀ ਪਾ ਗਏ ਤੇ ਦੋ ਜਿਹੜੇ ਛੋਟੇ ਸਾਹਿਬਜ਼ਾਦੇ ਸਨ ਉਹ ਤੁਰਕਾਂ ਨੇ ਫੜ ਕੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ। ਇਮ ਚਾਰੋਂ ਤਿੰਨ ਕੇ ਸਿਰ ਚੜੇ, ਰਾਜ ਤੇਜ ਰਿਪ ਕੋ ਨਿਤ ਹਰੇ। ਸਿੰਘ ਕਹਿੰਦਾ ਕਿ ਇਸ ਤਰ੍ਹਾਂ ਜਿਹੜੇ ਸਤਿਗੁਰਾਂ ਦੇ ਚਾਰੇ ਹੀ ਸਾਹਿਬਜ਼ਾਦੇ ਨੇ ਇੱਕ ਪ੍ਰਕਾਰ ਦੇ ਨਾਲ ਤੁਰਕਾਂ ਦੇ ਸਿਰ ਚੜ ਕੇ ਮਰੇ ਨੇ, ਉਹਨਾਂ ਦੇ ਮਰਨ ਦਾ ਜਿਹੜਾ ਪਾਪ ਹੈ ਉਹ ਤੁਰਕਾਂ ਦੇ ਮੱਥੇ ਤੇ ਲੱਗਾ ਹੈ। ਇਸ ਪਾਪ ਦੇ ਕਰਕੇ ਕਹਿੰਦਾ ਕਿ ਸਾਰੇ ਦੇ ਸਾਰੇ ਜਿਹੜੇ ਵੈਰੀ ਤੁਰਕ ਨੇ ਉਹਨਾਂ ਦਾ ਤੇਜ ਪ੍ਰਤਾਪ ਵਿਨਾਸ਼ ਹੋਏਗਾ। ਸੋਹਣੇ ਮਹੰਤ ਜੈਤ ਸਭ ਬਾਤ, ਆਚਰਜ ਧਰਤ ਹਿਰਦੈ ਅਵ ਦਾਤ। ਸਾਰੀ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਸਿੰਘ ਤੋਂ ਮਹੰਤ ਜੈਤ ਨੇ ਸੁਣੀ ਹੈ ਤੇ ਬਹੁਤ ਜ਼ਿਆਦਾ ਅਸਚਰਜ ਇਸ ਪ੍ਰਸੰਗ ਨੂੰ ਸੁਣ ਕੇ ਉਹ ਹੈਰਾਨ ਹੋਇਆ। ਕਹਾਂ ਤੁਰਕ ਪਤ ਸਭ ਛਿਤ ਮਾਲਕ, ਮਹਾਂ ਸੁਪਟ ਤੇ ਸੋਰਣ ਕਾਲਕ। ਬੜਾ ਹੈਰਾਨ ਹੋਇਆ ਕਿ ਕਿੱਥੇ ਇੱਕ ਪਾਸੇ ਤੁਰਕ ਬਾਦਸ਼ਾਹ ਜਿਹੜਾ ਕਿ ਪੂਰੇ ਹਿੰਦੁਸਤਾਨ ਦਾ ਮਾਲਕ ਹੈ, ਜਿਹਦੀ ਬਹੁਤ ਵੱਡੀ ਫੌਜ ਹੈ ਤੇ ਉਹਦੇ ਨਾਲ ਗੁਰੂ ਆਪਣੇ ਥੋੜਿਆਂ ਸਿੰਘਾਂ ਦੇ ਨਾਲ ਰਣ ਕਰ ਗਿਆ, ਲੜਾਈ ਕਰ ਗਿਆ। ਇਹ ਬਹੁਤ ਜ਼ਿਆਦਾ ਅਸਚਰਜ ਗੱਲ ਹੈ। ਇਕੱਠੇ ਕਰੇ ਸਾਧ ਤਿਸ ਕਾਲਾ, ਦਰਸ਼ਨ ਕਰਨ ਹੇਤ ਸੋਚਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੈਤ ਮਹੰਤ ਨੇ ਆਪਣੇ ਨਾਲ ਦੇ ਬਹੁਤੇ ਸਾਰੇ ਸਾਧੂ ਤਿਆਰ ਕੀਤੇ ਨੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਡੇਰੇ ਤੋਂ ਚੱਲ ਪਿਆ। ਜੈ ਪ੍ਰਭ ਥਿਰੇ ਦੀਵਾਨ ਲਗਾਏ, ਚਿਤਵਤ ਮਹਿਮਾ ਕੋਤ ਆਏ। ਜਿੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਬੈਠੇ ਸਨ, ਜਿਨ੍ਹਾਂ ਨੇ ਆਪਣੀ ਵੱਡੀ ਸਭਾ ਲਾਈ ਹੋਈ ਸੀ, ਉਸ ਸਭਾ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਨੂੰ ਚਿਤਵਦਿਆਂ ਜੈਤ ਮਹੰਤ ਤੇ ਨਾਲ ਦੇ ਸਾਧ ਪਹੁੰਚ ਗਏ। ਨਿਕਟ ਹੋਏ ਕਰ ਤੇ ਕਰ ਨਮੋ, ਸ੍ਰੀ ਗੁਰਪਿਖ ਮਹੰਤ ਤੇ ਸਮੋ। ਲਾਗੇ ਜਾ ਕੇ ਬੜੀ ਨਿਮਰਤਾ ਦੇ ਨਾਲ ਜੈਤ ਸਾਧ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਸਾਦਰ ਨਿਕਟ ਬਿਠਾਵਣ ਕਰਿਓ, ਬੈਠ ਦਰਸ ਕਰ ਆਨੰਦ ਭਰਿਓ। ਆਨੰਦ ਦੇ ਨਾਲ ਭਰਿਆ ਹੋਇਆ ਸਤਿਗੁਰਾਂ ਦੇ ਲਾਗੇ ਸਾਧ ਬੈਠ ਗਿਆ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਜੈਤ ਮਹੰਤ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ। ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖੀ ਜੀਵਨ ਦਾ ਉਧਾਰ ਕਰਦੇ ਕਰਦੇ ਨਾਰਾਇਣੇ ਪਿੰਡ ਪਹੁੰਚੇ।
ਗੁਰੂ ਮੱਦੇ ਸੰਘਾਣੇ ਥੀ ਹੁੰਦੇ ਹੋਏ, ਜੀਵਾਂ ਨੂੰ ਤਾਰ ਦੇ ਪਹੁੰਚ ਅਜਮੇਰ ਗਏ। ਤੀਰਥ ਪੁਸ਼ਕਰ ਰਾਜ ਦੇ ਕਰ ਦਰਸ਼ਨ, ਕਰ ਪੰਧ ਦੂਏ ਦਿਨ ਢੇਰ ਗਏ। ਪਹੁੰਚੇ ਰਾਤ ਨੂੰ ਪਿੰਡ ਨਰੈਣੇ ਜਾ ਕੇ, ਡੇਰੇ ਦਾਦੂ ਦੇ ਉੱਠ ਕੇ ਫੇਰ ਗਏ। ਜੈਤ ਰਾਮ ਮਿਲਿਆ ਕਰਤਾਰ ਸਿੰਘਾ, ਹੋ ਉੱਤਰ ਪ੍ਰਸ਼ਨ ਬਥੇਰ ਗਏ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮਹੰਤ ਦਾ ਨਾਮ ਸੀ ਜੈਤ ਰਾਮ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮਿਲਿਆ। ਇਸ ਤੋਂ ਬਾਅਦ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਦੇ ਵਿੱਚ ਤੇ ਜੈਤ ਰਾਮ ਦੇ ਵਿੱਚ ਬੜੇ ਸਵਾਲ ਜਵਾਬ ਹੋਏ, ਉਹਨਾਂ ਨੂੰ ਅੱਗੇ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ।
ਸਾਹਿਬ ਜਾਦਨ ਕੀ ਕਰ ਗਾਥਾ, ਬੋਲਤ ਪਾਇਓ ਗੁਰੂ ਕੇ ਸਾਥਾ।
ਕਿਉਂਕਿ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਜਿਹੜੀ ਗਾਥਾ ਹੈ, ਉਹ ਸਿੰਘ ਤੋਂ ਪਹਿਲਾਂ ਹੀ ਉਸਨੇ ਸੁਣ ਲਈ ਸੀ। ਸਤਿਗੁਰਾਂ ਦੇ ਲਾਗੇ ਬੈਠ ਕੇ ਉਹਨੇ ਸਾਹਿਬਜ਼ਾਦਿਆਂ ਦੀ ਗਾਥਾ ਨੂੰ ਬਿਆਨ ਕੀਤਾ ਤੇ ਫਿਰ ਬੋਲਤ ਪਾਇਓ ਗੁਰੂ ਕੇ ਸਾਥਾ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਤਰ੍ਹਾਂ ਕਹਿੰਦਾ ਹੈ ਉਹ ਮਹੰਤ ਜੈਤ ਰਾਮ।
ਕਹਿੰਦਾ ਇਸੀ ਹੇਤ ਸ੍ਰੀ ਦਾਦੂ ਕਹਿਓ, ਨਿਰਦਾਵੇ ਮੈਂ ਬਹੁਤ ਸੁਖ ਲਹਿਓ।
ਕਹਿੰਦਾ ਕਿ ਦੇਖੋ ਸੱਚੇ ਪਾਤਸ਼ਾਹ ਜੀ, ਵੱਡੇ ਵੱਡੇ ਸੰਗਰਾਮ ਕੀਤੇ, ਇਨ੍ਹਾਂ ਸੰਗਰਾਮਾਂ ਦੇ ਵਿੱਚ ਤੁਹਾਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਇਸੇ ਕਰਕੇ ਸਾਡੇ ਜਿਹੜੇ ਵਡੇਰੇ ਦਾਦੂ ਜੀ ਹੋ ਚੁੱਕੇ ਨੇ, ਉਹਨਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਦਾਅਵੇ ਤੋਂ ਰਹਿਤ ਹੋ ਕੇ ਰਹਿਣਾ ਚਾਹੀਦਾ, ਕਿਸੇ ਚੀਜ਼ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਨਿਰਦਾਵੇ ਮੈਂ ਬਹੁਤ ਸੁਖ ਲਹਿਓ, ਜਿਹੜਾ ਮਨੁੱਖ ਦਾਅਵਾ ਨਹੀਂ ਕਰਦਾ, ਉਹ ਜੋ ਨਿਰਦਾਵਾ ਹੁੰਦਾ ਉਹਦੇ ਵਿੱਚ ਬੜੇ ਸੁਖ ਹੁੰਦੇ ਨੇ। ਦਾਦੂ ਜੀ ਦਾ ਫਰਮਾਨ ਹੈ ਕਿ ਮਨੁੱਖ ਨੂੰ ਦਾਅਵਾ ਨਹੀਂ ਕਰਨਾ ਚਾਹੀਦਾ, ਜਿਹੜਾ ਦਾਅਵੇ ਤੋਂ ਰਹਿਤ ਹੁੰਦਾ ਉਹ ਬੜੇ ਸੁਖਾਂ ਦੀ ਪ੍ਰਾਪਤੀ ਕਰਦਾ। ਕਹਿਣ ਤੋਂ ਭਾਵ ਮਹੰਤ ਦਾ ਕਿ ਤੁਸੀਂ ਦਾਅਵਾ ਕੀਤਾ, ਇਸੇ ਕਰਕੇ ਜੰਗ ਹੋਏ ਨੇ, ਬਖੇੜੇ ਹੋਏ ਨੇ, ਜਿਨ੍ਹਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਕਿ ਤੁਹਾਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ।
ਦਾਦੂ ਦਾਅਵਾ ਦੂਰ ਕਰ, ਬਿਨ ਦਾਅਵੇ ਦਿਨ ਕੱਟ, ਕੇਤੀ ਸੌਦਾ ਕਰ ਗਈ ਏਤ ਪਸਾਰੀ ਹਟ।
ਦਾਦੂ ਦੀ ਲਿਖੀ ਹੋਈ ਬਾਣੀ ਦਾ ਪ੍ਰਮਾਣ ਦਿੱਤਾ ਮਹੰਤ ਨੇ। ਇਹਦਾ ਭਾਵ ਹੈ ਕਿ ਦਾਦੂ ਦਾਅਵਾ ਦੂਰ ਕਰ, ਬਿਨ ਦਾਅਵੇ ਦਿਨ ਕੱਟ। ਦਾਦੂ ਕਹਿੰਦਾ ਹੈ ਕਿ ਮਨੁੱਖ ਨੂੰ ਚਾਹੀਦਾ ਕਿ ਦਾਅਵਿਆਂ ਨੂੰ ਦੂਰ ਕਰ ਦੇਵੇ, ਬਗੈਰ ਦਾਅਵਿਆਂ ਤੋਂ ਆਪਣੇ ਜ਼ਿੰਦਗੀ ਦੇ ਦਿਨਾਂ ਨੂੰ ਕੱਟੇ। ਕੇਤੀ ਸੌਦਾ ਕਰ ਗਏ ਏਤ ਪਸਾਰੀ ਦੇ ਹੱਟ, ਭਾਵ ਕੇ ਕਈ ਦੁਨੀਆਂ ਦੇ ਉੱਤੇ ਆ ਚੁੱਕੇ ਨੇ, ਸੌਦਾ ਕਰ ਗਏ ਨੇ, ਇੱਕ ਪਸਾਰੀ ਦੀ ਹੱਟੀ ਦੀ ਤਰ੍ਹਾਂ ਇਸ ਦੁਨੀਆਂ ਦੇ ਵਿੱਚ ਆ ਕੇ ਬੜੇ ਚਲੇ ਗਏ ਨੇ। ਪਰ ਸਾਰਿਆਂ ਤੋਂ ਚੰਗੀ ਗੱਲ ਉਹ ਹੁੰਦੀ ਹੈ ਕਿ ਦਾਅਵੇ ਤੋਂ ਬਗੈਰ ਜਿਹੜੇ ਮਨੁੱਖ ਆਪਣੇ ਦਿਨਾਂ ਨੂੰ ਕੱਟ ਕੇ ਜਾਂਦੇ ਨੇ, ਉਹ ਸੌਖੇ ਰਹਿੰਦੇ ਨੇ।
ਦਾਵਾ ਕਰਨੇ ਮੈਂ ਦੁੱਖ ਕਨੇ, ਉੱਠੇ ਉਪਾਦ ਨਾ ਜਾਹੀ ਗਨੇ।
ਜੈਤ ਰਾਮ ਮਹੰਤ ਕਹਿੰਦਾ ਹੈ ਕਿ ਸਤਿਗੁਰੂ ਜੀ, ਦਾਵਾ ਕਰਨ ਦੇ ਵਿੱਚ ਵੱਡੇ ਵੱਡੇ ਕਨੇ ਦੁੱਖ ਨੇ, ਉੱਠੇ ਉਪਾਦ ਨਾ ਜਾਹੀ ਗਨੇ। ਕਿੰਨੀਆਂ ਜ਼ਿਆਦਾ ਉਪਾਧੀਆਂ ਬਖੇੜੇ ਖੜੇ ਹੁੰਦੇ ਨੇ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ।
ਨਿਰਦਾਵੇ ਮੈਂ ਸਭ ਸੁਖ ਹੈ, ਸ਼ਿਮਾ ਕਰਨ ਤੇ ਨਰਸੋ ਲਹਿ।
ਕਹਿੰਦਾ ਹੈ ਕਿ ਨਿਰਦਾਵੇ ਦੇ ਵਿੱਚ ਹੀ ਸਾਰੇ ਦੇ ਸਾਰੇ ਸੁਖ ਨੇ। ਜਿਹੜਾ ਖਿਮਾ ਨੂੰ ਧਾਰਨ ਕਰਦਾ ਹੈ ਉਹੀ ਐਸੇ ਜਿਹੜੇ ਸੁਖ ਨੇ ਉਹਨਾਂ ਦੀ ਪ੍ਰਾਪਤੀ ਕਰਦਾ ਹੈ। ਇਸ ਤਰ੍ਹਾਂ ਦੀਆਂ ਮਹੰਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਸਾਲਾਂ ਦਿੱਤੀਆਂ। ਕਿਵੇਂ ਉਸ ਨੇ ਆਖਿਆ, ਜੈਤ ਰਾਮ ਨੇ ਉਹਨੂੰ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ। ਗੁਰੂ ਨਾਨਕ ਸ਼ਾਂਤ ਸੁਭਾਵ ਰਹੇ, ਤੁਸੀਂ ਜੰਗ ਜਦਾਲ ਕਿਉਂ ਛੇੜ ਬੈਠੇ, ਨਿਵਿਰਤੀ ਛੱਡ ਪਰਵਿਰਤੀ ਲਈ ਰਾਜਾਂ ਦੇ ਕਿਉਂ ਦੁੱਖ ਸਹੇੜ ਬੈਠੇ, ਸੇਵਕ ਸਿੱਖ ਬੇਅੰਤ ਸ਼ਹੀਦ ਹੋਏ, ਸੇਵਕ ਸਿੱਖ ਬੇਅੰਤ ਸ਼ਹੀਦ ਹੋਏ, ਬਣੇ ਸੁਖਾਂ ਨੂੰ ਜੜੋਂ ਉਖੇੜ ਬੈਠੇ, ਬੇਟੇ ਮਰੇ ਚਾਰੇ ਕਰਤਾਰ ਸਿੰਘਾਂ, ਦੁੱਖਾਂ ਲਈ ਪੁੱਠਾ ਖੂਹਾ ਗੇੜ ਬੈਠੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਮਹੰਤ ਨੇ ਆਖਿਆ ਕਿ ਤੁਸੀਂ ਤੇ ਨਿਵਰਤੀ ਨੂੰ ਛੱਡਿਆ, ਪ੍ਰਵਿਰਤੀ ਨੂੰ ਅਖਤਿਆਰ ਕੀਤਾ ਹੈ, ਰਾਹ ਜਾਂਦੇ ਦੁੱਖਾਂ ਨੂੰ ਸੇੜਿਆ, ਬੇਅੰਤ ਤੁਹਾਡੇ ਸਿੰਘ ਸ਼ਹੀਦ ਹੋ ਗਏ ਨੇ, ਇੱਥੋਂ ਤੱਕ ਕਿ ਤੁਹਾਡੇ ਚਾਰ ਬੇਟੇ ਵੀ ਸ਼ਹੀਦ ਹੋ ਗਏ ਨੇ, ਇਹ ਮੰਨੋ ਕਿ ਦੁੱਖਾਂ ਦਾ ਪੁੱਠਾ ਖੂਹ ਤੁਸੀਂ ਗੇੜਿਆ। ਇਸ ਤਰ੍ਹਾਂ ਮਹੰਤ ਨੇ ਸਤਿਗੁਰਾਂ ਨੂੰ ਆਖਿਆ। ਸੁਣ ਸਤਿਗੁਰ ਤਬ ਤਿਸੈ ਸੁਣਾਇਓ, ਸੰਤਨ ਕੇ ਮਤੇਮ ਬਣ ਆਇਓ। ਜਦੋਂ ਜੈਤ ਰਾਮ ਮਹੰਤ ਨੇ ਐਸੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਵਚਨ ਕੀਤਾ, ਕਹਿੰਦੇ ਨੇ ਮਹੰਤ ਜੀ ਸੰਤਨ ਕੇ ਮਤ ਇਮ ਬਣ ਆਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਮਹੰਤ ਜੀ ਜੋ ਤੁਸੀਂ ਬਿਆਨ ਕੀਤਾ ਹੈ ਨਾ, ਇਹ ਜਿਹੜਾ ਮਤ ਹੈ ਇਹ ਸੰਤਾਂ ਨੂੰ ਬਣਾਉਂਦਾ। ਜਿਨੋ ਧਰਮ ਕੀ ਰੱਛਾ ਕਰਨੀ, ਸੁਣ ਤਿੰਨ ਕੀ ਗਤ ਜਿਮ ਹੈ ਬਰਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਵਰਗੇ ਸਾਧੂ ਸੰਤਾਂ ਦਾ ਐਸਾ ਮਤ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੁੰਦੀ ਹੈ ਉਹਨਾਂ ਦਾ ਮਤ ਤੁਹਾਡੇ ਵਰਗਾ ਕਦੇ ਹੋ ਨਹੀਂ ਸਕਦਾ। ਤੁਹਾਡੇ ਵਰਗੇ ਮਤ ਨੂੰ ਧਾਰਨ ਕਰਕੇ ਉਹ ਕਦੇ ਵੀ ਧਰਮ ਦੀ ਰੱਖਿਆ ਕਰ ਹੀ ਨਹੀਂ ਸਕਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸੁਣ ਤਿੰਨ ਕੀ ਗਤ ਜਿਮ ਹੈ ਵਰਨੇ। ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੁੰਦੀ ਹੈ ਉਹਨਾਂ ਦੀ ਗਤੀ ਕਿਸ ਤਰ੍ਹਾਂ ਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸਲੋਕ ਸੁਣਾਇਆ ਹੈ, ਦਾਦੂ ਦਾ ਲਿਖਿਆ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਵੀ ਇੱਕ ਸਲੋਕ ਤੈਨੂੰ ਸੁਣਾਉਂਦਾ ਹਾਂ ਕਿ ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੁੰਦੀ ਹੈ ਉਹਨਾਂ ਦੀ ਕਿਸ ਤਰ੍ਹਾਂ ਦੀ ਕਰਨੀ ਹੋਣੀ ਚਾਹੀਦੀ। ਦਾਦੂ ਦਾਵਾ ਬੰਦ ਕੇ ਸਭ ਕੋ ਲਈਏ ਲੁੱਟ, ਇੱਕੋ ਰਹਿਸੀ ਖਾਲਸਾ ਹੋਰ ਸਭ ਮਰਸੀ ਹੁੱਟ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵੀ ਦਾਦੂ ਸ਼ਬਦ ਦਾ ਹੀ ਪ੍ਰਯੋਗ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਦਾਦੂ ਦਾਵਾ ਬੰਨ ਕੇ ਸਾਰਿਆਂ ਨੂੰ ਲੁੱਟ ਲੈਣਾ ਚਾਹੀਦਾ ਹੈ। ਸਾਡਾ ਖਾਲਸਾ ਵੈਰੀਆਂ ਦੇ ਨਾਲ, ਦੁਸ਼ਟਾਂ ਦੇ ਨਾਲ ਐਸਾ ਹੀ ਕਰੇਗਾ। ਇੱਕੋ ਸਤਿਗੁਰੂ ਜੀ ਕਹਿੰਦੇ ਨੇ ਕਿ ਖਾਲਸਾ ਰਵੇਗਾ, ਬਾਕੀ ਸਾਰਿਆਂ ਤੁਰਕਾਂ ਦਾ ਵਿਨਾਸ਼ ਕਰੇਗਾ। ਧਰਮ ਵਿਧਾਰਿਓ ਹਿੰਦੂ ਤੁਰਕਾ, ਨਿਸ਼ਚਾ ਕਰਿਓ ਦੂਰ ਸਭ ਯੁਰਕਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਖੋ ਇਸ ਵੇਲੇ ਜਿਹੜੇ ਤੁਰਕ ਨੇ ਉਹਨਾਂ ਨੇ ਹਿੰਦੂ ਧਰਮ ਦਾ ਵਿਨਾਸ਼ ਕੀਤਾ ਹੈ। ਨਿਸ਼ਚਾ ਇਸੇ ਗੱਲ ਦੇ ਉੱਤੇ ਬੰਨਿਆ ਹੋਇਆ ਕਿ ਸਾਰਿਆਂ ਨੂੰ ਤੁਰਕ ਹੀ ਬਣਾਉਣਾ ਹੈ, ਤੇ ਜਿਹੜੇ ਹਿੰਦੂ ਨੇ ਉਹਨਾਂ ਦਾ ਮਨੋਬਲ ਟੁੱਟ ਚੁੱਕਾ ਹੈ। ਗਹਿ ਕੇ ਸ਼ਸਤਰ ਦੀਜੀਏ ਦੰਡ, ਰਹਿ ਧਰਮ ਤਵ ਦੁਸ਼ਟਨ ਖੰਡ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਹਥਿਆਰਾਂ ਦੇ ਧਾਰਨੀ ਬਣ ਕੇ ਅਸੀਂ ਦੁਸ਼ਟਾਂ ਨੂੰ ਦੰਡ ਦੇਵਾਂਗੇ, ਉਹਨਾਂ ਦਾ ਖੰਡਨ ਕਰਾਂਗੇ। ਜਿਹੜੇ ਆਪੋ ਆਪਣੇ ਧਰਮ ਦੇ ਵਿੱਚ ਦ੍ਰਿੜ ਨੇ ਉਹਨਾਂ ਨੂੰ ਦ੍ਰਿੜਤਾ ਦੇ ਵਿੱਚ ਹੀ ਰੱਖਾਂਗੇ, ਜਿਹੜੇ ਦੁਸ਼ਟ ਧਰਮ ਦੇ ਵਿੱਚ ਤਬਦੀਲੀ ਜ਼ਬਰਦਸਤੀ ਕਰਾਉਂਦੇ ਨੇ ਉਹਨਾਂ ਦਾ ਖੰਡਨ ਕਰਾਂਗੇ, ਭਾਵ ਕੇ ਉਹਨਾਂ ਦੁਸ਼ਟਾਂ ਨੂੰ ਮਾਰਾਂਗੇ। ਜੈਤ ਕਹੇ ਹਮਰੋ ਗੁਰ ਪਾਖਾ, ਛਿਮਾ ਵਿਖੇ ਸਗਰੋ ਗੁਣ ਰਾਖਾ। ਜਦੋਂ ਸਤਿਗੁਰਾਂ ਨੇ ਤੁਰਕਾਂ ਨੂੰ ਮਾਰਨ ਦੀ ਗੱਲ ਕੀਤੀ ਤੇ ਫੇਰ ਜੈਤ ਰਾਮ ਮਹੰਤ ਬੋਲਿਆ, ਕਹਿੰਦਾ ਜੀ ਤੁਸੀਂ ਦੰਡ ਦੇਣ ਦੀ ਗੱਲ ਕਰਦੇ ਹੋ, ਤੁਸੀਂ ਮਾਰਨ ਦੀ ਗੱਲ ਕਰਦੇ ਹੋ, ਸਾਡੇ ਜਿਹੜੇ ਦਾਦੂ ਗੁਰੂ ਨੇ ਉਹਨਾਂ ਦਾ ਐਸਾ ਕਹਿਣਾ ਕਿ ਛਿਮਾ ਵਿਖੇ ਸਗਰੋ ਗੁਣ ਰਾਖਾ, ਕਿ ਸਾਰੇ ਦੇ ਸਾਰੇ ਜਿਹੜੇ ਗੁਣ ਨੇ ਉਹ ਤੇ ਖਿਮਾ ਦੇ ਵਿੱਚ ਰੱਖੇ ਹੁੰਦੇ ਨੇ। ਜਿਮ ਕਰਨੀ ਸੋ ਰਾਹ ਬਤਾਇਓ, ਪੁਨਾ ਦੋਹ ਕਰ ਔਰ ਸੁਣਾਇਓ। ਜੈਤ ਰਾਮ ਕਹਿੰਦਾ ਕਿ ਕਿਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਦੇ ਰਾਹ ਤੇ ਮਨੁੱਖ ਨੂੰ ਚੱਲਣਾ ਚਾਹੀਦਾ ਹੈ, ਇਹ ਵੀ ਸਾਡੇ ਦਾਦੂ ਜੀ ਨੇ ਬਿਆਨ ਕੀਤਾ। ਫਿਰ ਦੁਬਾਰਾ ਇੱਕ ਹੋਰ ਦੋਹਰਾ ਦਾਦੂ ਜੀ ਦਾ ਰਚਿਆ ਹੋਇਆ ਮਹੰਤ ਜੈਤ ਰਾਮ ਨੇ ਪੜਿਆ।
ਦਾਦੂ ਸਮਾਂ ਵਿਚਾਰ ਕੇ ਕਲ ਕਾਲੀ ਜੈ ਪਾਏ, ਜੇ ਕੋ ਮਾਰੇ ਟੀਮ ਇੱਟ ਲੀ ਜੈ ਸੀਸ ਚੜਾਏ।
ਇਸ ਦੋਹਰੇ ਦਾ ਇਹ ਭਾਵ ਹੈ ਕਿ ਸਮੇਂ ਦੀ ਵਿਚਾਰ ਕਰਕੇ ਕਲਯੁਗ ਦੇ ਵਿੱਚ ਚੱਲਣਾ ਚਾਹੀਦਾ।
ਜੇ ਕੋ ਮਾਰੇ ਟੀਮ ਇੱਟ ਲੀਜੈ ਸੀਸ ਚੜਾਏ,
ਦਾਦੂ ਜੀ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਕੋਈ ਟੇਮ ਮਾਰਦਾ ਹੈ ਜਾਂ ਇੱਟ ਮਾਰਦਾ ਹੈ ਤੇ ਤੁਸੀਂ ਸਹਿਣਸ਼ੀਲਤਾ ਨੂੰ ਧਾਰਨ ਕਰਕੇ ਰੱਖੋ ਤੇ ਕੀਤੇ ਹੋਏ ਵਾਰ ਨੂੰ ਆਪਣੇ ਸਿਰ ਦੇ ਉੱਤੇ ਚੜਾ ਲਓ। ਐਸਾ ਸਾਡੇ ਦਾਦੂ ਜੀ ਨੇ ਬਿਆਨ ਕੀਤਾ ਹੈ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਵੀ ਫਰੀਦ ਜੀ ਨੇ ਲਿਖਿਆ,
ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘੁੰਮ, ਘਰ ਆਪਣੇ ਜਾਏ ਕੇ ਪੈਰ ਤਿੰਨਾ ਦੇ ਚੁੰਮ।
ਇਸੇ ਹੀ ਪ੍ਰਥਾਏ ਫਰੀਦ ਜੀ ਨੇ ਲਿਖਿਆ। ਉਸ ਨੇ ਆਖਿਆ ਕਿ ਦਾਦੂ ਜੀ ਦਾ ਕਹਿਣਾ ਕਿ ਅਹਿੰਸਾ ਦੇ ਪੁਜਾਰੀ ਬਣ ਕੇ ਰਵੋ, ਜੇ ਤੁਹਾਨੂੰ ਕੁਝ ਮਾਰਦਾ ਹੈ ਤਾਂ ਵੀ ਗਿਲਾ ਨਾ ਕਰੋ, ਆਪਣੇ ਸਿਰ ਮੱਥੇ ਤੇ ਪ੍ਰਵਾਨ ਕਰੋ, ਜਿਹਨੂੰ ਅੱਜ ਕੱਲ ਦੀ ਭਾਸ਼ਾ ਦੇ ਵਿੱਚ ਆਪਾਂ ਗਾਂਧੀਵਾਦੀ ਕਹਿ ਦਿੰਦੇ ਹਾਂ। ਕਿ ਗਾਂਧੀ ਦਾ ਕਹਿਣਾ ਸੀ ਕਿ ਜੇਕਰ ਤੁਹਾਨੂੰ ਕੋਈ ਇੱਕ ਚਪੇੜ ਮਾਰਦਾ ਹੈ ਤੇ ਤੁਸੀਂ ਦੂਸਰੀ ਗੱਲ ਅੱਗੇ ਕਰ ਦਿਓ, ਇਸ ਤਰ੍ਹਾਂ ਪ੍ਰਵਾਨ ਕਰੋ। ਅਹਿੰਸਾ ਦੇ ਪੁਜਾਰੀ ਉਹਨਾਂ ਨੂੰ ਆਖਿਆ ਜਾਂਦਾ, ਪਰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਿਰਫ ਗਾਂਧੀ ਨੇ ਹਿੱਸਾ ਨਹੀਂ ਲਿਆ, ਬਹੁਤ ਸਾਰੇ ਹੋਰ ਵੀ ਐਸੇ ਸ਼ਹੀਦ ਭਗਤ ਹੋ ਚੁੱਕੇ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਬਾਖੂਬ ਜਾਣਦੇ ਹੋ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪਰ ਇਹ ਜੋ ਗਾਂਧੀ ਸਨ ਇਹ ਅਹਿੰਸਾਵਾਦੀ ਸਨ, ਇਹ ਕਹਿੰਦੇ ਸਨ ਕਿ ਜ਼ੋਰ ਜ਼ਬਰਦਸਤੀ ਦੇ ਨਾਲ ਅਸੀਂ ਆਜ਼ਾਦੀ ਨਹੀਂ ਲੈਣੀ। ਪਰ ਭਗਤ ਸਿੰਘ ਵਰਗੇ, ਕਰਤਾਰ ਸਿੰਘ ਸਰਾਭੇ ਵਰਗੇ, ਹੋਰ ਵੀ ਜਿਹੜੇ ਨਾਮਧਾਰੀ ਸਿੰਘ ਨੇ ਜਿਨ੍ਹਾਂ ਦੇ ਮੈਂ ਨਾਵਾਂ ਨੂੰ ਬਿਆਨ ਨਹੀਂ ਕਰ ਸਕਦਾ, ਇਹਨਾਂ ਦਾ ਮਤ ਇਹ ਸੀ ਕਿ ਜਿੱਦਾਂ ਵੀ ਹੋਵੇ ਦੇਸ਼ ਨੂੰ ਆਜ਼ਾਦ ਕਰਾਉਣਾ ਹੈ। ਇਸ ਕਰਕੇ ਇਹਨਾਂ ਨੇ ਗਰਮ ਖੂਨ ਦਾ ਪ੍ਰਯੋਗ ਕੀਤਾ, ਅੰਗਰੇਜ਼ਾਂ ਨੂੰ ਮਾਰਿਆ, ਦੰਡ ਦਿੱਤੇ ਤਾਂ ਇਹ ਫਾਂਸੀਆਂ ਦੇ ਰੱਸਿਆਂ ਦੇ ਉੱਤੇ ਲਟਕ ਗਏ। ਪਰ ਗਾਂਧੀ ਨੇ ਇਸੇ ਗੱਲ ਦੇ ਵਿੱਚ ਆਪਣਾ ਬਚਾਅ ਰੱਖਿਆ ਕਿ ਕਿਸੇ ਨੂੰ ਮਾਰਿਆ ਨਹੀਂ, ਅਹਿੰਸਾਵਾਦੀ ਬਣ ਕੇ ਰਿਹਾ। ਇਸੇ ਕਰਕੇ ਉਹ ਮਰਿਆ ਵੀ ਨਹੀਂ, ਮਰਿਆ ਤੇ ਜ਼ਰੂਰ ਉਹਨੂੰ ਕਹਿ ਦਿੰਦੇ ਨੇ ਸ਼ਹੀਦ, ਪਰ ਉਹ ਸ਼ਹੀਦ ਨਹੀਂ ਹੋਇਆ, ਉਹ ਤੇ ਮਾਰਿਆ ਗਿਆ। ਸ਼ਹੀਦ ਤੇ ਤਾਂ ਹੁੰਦਾ ਜੇ ਅੰਗਰੇਜ਼ਾਂ ਦੇ ਹੱਥੋਂ ਮਰਦਾ, ਉਹ ਤੇ ਮਰਿਆ ਹੀ ਬਾਅਦ ਦੇ ਵਿੱਚ। ਸੋ ਮੈਂ ਇਸ ਬਖੇੜੇ ਦੇ ਵਿੱਚ ਪੈਣਾ ਨਹੀਂ ਚਾਹੁੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਹ ਜੋ ਮਹੰਤ ਜੈਤ ਰਾਮ ਹੈ ਉਹ ਕਹਿੰਦਾ ਹੈ ਕਿ ਸਾਡੇ ਗੁਰੂ ਦਾ ਕਹਿਣਾ ਇਹ ਹੈ ਕਿ ਜੇਕਰ ਤੁਹਾਨੂੰ ਕੋਈ ਢੇਮ ਮਾਰਦਾ ਹੈ, ਇੱਟ ਮਾਰਦਾ ਹੈ ਤੇ ਤੁਸੀਂ ਉਸ ਨੂੰ ਸਹਾਰਨ ਕਰ ਜੋ, ਇਸ ਕਰਕੇ ਛਿਮਾ ਸਾਰਿਆਂ ਤੋਂ ਵੱਡਾ ਗੁਣ ਹੈ, ਤੁਸੀਂ ਦੰਡ ਦੇਣ ਦੀ ਗੱਲ ਕਰਦੇ ਹੋ, ਤੁਹਾਨੂੰ ਚਾਹੀਦਾ ਹੈ ਕਿ ਜਿਨ੍ਹਾਂ ਨੇ ਜੋ ਵੀ ਤੁਹਾਡੇ ਨਾਲ ਵਧੀਕੀ ਕੀਤੀ ਉਹਨੂੰ ਤੁਸੀਂ ਖਿਮਾ ਕਰ ਦਿੰਦੇ।
ਸੁਣ ਗੁਰ ਕਹਿਓ ਤੁਮੋ ਇਮ ਕਰਨੀ, ਪੰਥਨ ਵਿਰਤੀ ਤਿਨੋ ਕੋ ਬਰਨੀ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਸ ਤਰ੍ਹਾਂ ਦੀ ਕਰਨੀ ਤੁਹਾਡੇ ਵਰਗੇ ਸਾਧਾ ਨੂੰ ਬਣਦੀ ਹੈ।
ਕਹਿੰਦੇ ਨੇ ਜਿਨੋ ਕੋ ਕਰਮ ਹਟਾਵਣ ਕਰਨੋ, ਤਿੰਨ ਕੋ ਅਪਰ ਵਿਧੀ ਸੋ ਬਰਨੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਕੁਕਰਮਾਂ ਨੂੰ ਹਟਾਉਣਾ ਹੁੰਦਾ, ਜਿਨ੍ਹਾਂ ਨੇ ਦੁਸ਼ਟਾਂ ਨੂੰ ਦੰਡ ਦੇਣਾ ਹੁੰਦਾ, ਉਹਨਾਂ ਦੀ ਜਿਹੜੀ ਰੀਤੀ ਹੈ ਨਾ ਉਹ ਇਸ ਤਰ੍ਹਾਂ ਦੀ ਨਹੀਂ ਵਰਣਨ ਕੀਤੀ ਹੋਈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਰੀਤੀ ਹੈ ਕਿਸੇ ਹੋਰ ਪ੍ਰਕਾਰ ਦੇ ਨਾਲ ਵਰਣਨ ਕੀਤੀ ਹੈ, ਜਿਸ ਤਰ੍ਹਾਂ ਸਾਡੇ ਵਾਸਤੇ ਵਰਣਨ ਕੀਤਾ ਹੈ ਮੈਂ ਉਹ ਵੀ ਦੱਸਦਾ ਹਾਂ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇੱਕ ਦੋਹਰਾ ਜਵਾਬ ਦੇ ਵਿੱਚ ਪੜਿਆ।
ਦਾਦੋ ਸਮਾਂ ਵਿਚਾਰ ਕੇ ਕਲ ਕਾਲੀ ਜੈ ਪਾਏ, ਜੇ ਕੋ ਮਾਰੇ ਈਟ ਟੇਮ ਪਾਥਰ ਹਨ ਰਿਸਾਏ।
ਸਤਿਗੁਰੂ ਜੀ ਕਹਿੰਦੇ ਕਿ ਠੀਕ ਆਖਿਆ ਦਾਦੂ ਜੀ ਨੇ ਕਿ ਸਮੇਂ ਦੀ ਵਿਚਾਰ ਕਰਨੀ ਚਾਹੀਦੀ ਹੈ, ਕਲਯੁਗ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਪਰ ਕਹਿੰਦੇ ਨੇ ਜੇ ਕੋ ਮਾਰੇ ਟੀਮ ਈਂਟ ਪਾਥਰ ਹਨੇ ਰਸਾਏ, ਪਰ ਸਾਡਾ ਮਤ ਇਹ ਹੈ ਕਿ ਜੇ ਕੋਈ ਟੇਮ ਮਾਰੇ ਜਾਂ ਕੋਈ ਇੱਟ ਮਾਰੇ ਅਸੀਂ ਉਹਦਾ ਜਵਾਬ ਟੇਮ ਦਾ ਤੇ ਇੱਟ ਦਾ ਪੱਥਰ ਦੇ ਵਿੱਚ ਦਿੰਦੇ ਹਾਂ, ਭਾਵ ਕਿ ਜੇਕਰ ਸਾਨੂੰ ਮਾਰਨ ਦੇ ਵਾਸਤੇ ਕੋਈ ਇੱਟ ਚੁੱਕਦਾ ਹੈ ਤੇ ਇੱਟ ਵੱਜਣ ਤੋਂ ਪਹਿਲਾਂ ਥਾੜ ਕਰਕੇ ਪੱਥਰ ਉਹਦੇ ਮੂੰਹ ਤੇ ਮਾਰ ਦਿੰਦੇ ਹਾਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਡੀ ਐਸੀ ਰੀਤੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਆਪਣੇ ਬਾਰੇ ਆਪਣੇ ਜਿਹੜੇ ਖਿਆਲ ਸੀ ਉਹ ਮਹੰਤ ਨੂੰ ਬਿਆਨ ਕੀਤੇ ਨੇ। ਕਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ।
ਤੁਹਾਡੀ ਨਿਵਿਰਤੀ ਤੇ ਹਿੰਦ ਧਰਮ ਤਾਈ,
रखण वास्ते फड़िए चाल संतो रोज हिंदुआ नो तुरक करी जांदे मुसलमान है सन जोर डाल संतो मंदिर टा मसीता बनाई जांदे सारे रहे है सौ दुख जाल संतो मार गए असी परवृत्ति फड़ दे ना हिंद धर्म देंदे तुरक गाल संतो तेग चुक जे खालसा साज देना हुंदा हिंदुआ दा बुरा हाल संतो धर्म खो तुहाडा करतार सिंगा तुहानू तुरक मिलाउंदे नाल संतो
सतगुरु जी कहिंदे ने संत जी सारा कोई तुहाडे वास्ते कीता है जे तलवार चुकी है भी धर्म दी रखिया दे वास्ते ही चुकी है सतगुरु जी कहिंदे ने कि जेकर मैं ऐसा ना करदा ते फिर तुहानू भी तुरक बना के ये तुरक अपने नाल ही मिला लैंदे
जिस दिन तो ऐसा तलवार चुकी जुल्म जालमा दे सने कट गए मुसलमान करनो फड़ के हिंदुआनू थाओ थाई हाकम वेखो हट गए बदल जुल्म दे हिंद ते छार ऐसी हो के पतले होने ओ फट गए ये सुन के साध करतार सिंगा उते चरना दे चुक चट गए
सतगुरु जी कहिंदे ने कि जदों दी तलवार चुकी है देखो महंत जी उदों तो जालमा दे जुल्म कट गए ने मुसलमान कर रहे सन हिंदुआ नूं फड़ फड़ के हाकम ओ भी देखो हुण हटदे जा रहे ने जेड़े हिंदुस्तान दे उते बदल जुल्म दे मंडरा रहे सन ओ पतले होके हुण बिखर गए ने ओ हटदे जा रहे ने सतगुरु गोविंद सिंह सच्चे पातशाह जी ने अपने बारे इस तरह दी जानकारी दिती है सतगुरु गोविंद सिंह सच्चे पातशाह जी कहिंदे ने कि तुहाडा रस्ता हो रहा है साडा रस्ता हो रहा है तुसीं अहिंसा दे पुजारी हो पर सतगुरु जी कहिंदे ने कि जेकर सानू मौका मिले ते असीं हिंसा भी करदे आं असीं जालमां दा जवाब जिहड़ा है उस सहमति दे नाल नर्म दिली दे नाल नहीं देंदे जिहड़ा कोई साडे ते जुल्म करदा है असीं उहदे जुल्म नूं सहारदे नहीं हां असीं उहदा जवाब इट दा पत्थर दे विच देंदे हां क्योंकि आम तौर दे उत्ते विद्वानां दा ऐसा कहना है जेकर जुल्म करना पाप है ते जुल्म नूं सहारना भी वड्डा पाप है इस करके ना जुल्म करना चाहिदा ते ना ही जुल्म नूं सहारन करना चाहिदा सतगुरु सच्चे पातशाह जी कहिंदे ने कि साडी ऐसी बिरती है इस तरह दे महंत जैत राम नूं सतगुरु सच्चे पातशाह जी ने जवाब दिते ने सो साध संगत जी समय दी समाप्ति है कल नूं ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे मैं उसे तरह साध संगत दे सन्मुख अर्ज करांगा अगे जो सतगुरु सच्चे पातशाह जी दी रजा होवेगी उसे तरह वरते गया जिन्या ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका
हे अच्युत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे हैप्पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।